ਅਹਮ ਬੁੱਧ ਮਨ ਪੂਰਥ ਧਾਈ ਸਾਧ ਧੂਰ ਕਰ ਸੁਧ ਮੰਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਹੰ ਬੁੱਧ ਮਨ ਪੂਰਥ ਧਾਈ, ਵੀ ਜਿਹੜੀ ਹੰਕਾਰ ਵਾਲੀ ਬੁੱਧੀ ਹੈ ਨਾ, ਵੀ ਇਹ ਇੱਕ ਥੰਧਿਆਈ ਵਾਲੀ ਮੈਲ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ 'ਤੇ ਉਦਾਹਰਣ ਦਿੱਤੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਉਹ ਜਿਹੜਾ ਖਨਲੀ ਦਾ ਦ੍ਰਿਸ਼ਟਾਂਤ ਦਿੱਤਾ ਨਾ, ਖਨਲੀ ਉਸ ਲੀਰ ਨੂੰ ਆਖਿਆ ਹੈ ਜਿਸ ਦੇ ਨਾਲ ਤੇਲੀ ਕੋਲੋਂ ਨੂੰ ਸਾਫ਼ ਕਰ ਦੇ, ਉਹਦੇ ਵਿੱਚ ਤੇਲ ਦੀ ਮੈਲ ਵੀ ਅਤੇ ਥੰਧਿਆਈ ਵੀ ਇੰਨੀ ਰਚ ਜਾਂਦੀ ਹੈ ਅਤੇ ਉਹਦੇ ਰੰਗ ਦਾ ਵੀ ਪਤਾ ਨਹੀਂ ਚੱਲਦਾ ਵੀ ਉਹ ਕਿਹੜੇ ਰੰਗ ਦੀ ਹੁੰਦੀ। ਇਸੇ ਤਰ੍ਹਾਂ ਅਹੰ ਬੁੱਧ ਮਨ ਪੂਰ ਥੰਧਾਈ, ਹੰਕਾਰ ਵਾਲੀ ਬੁੱਧੀ ਨਾਲ ਸਾਡਾ ਮਨ ਇਹ ਥੰਧਿਆਈ ਵਾਲੀ ਮੈਲ ਦੇ ਨਾਲ ਭਰਿਆ ਹੋਇਆ ਸੀ। ਸਾਧ ਧੂਰ ਕਰ ਸੁੱਧ ਮਜਾਈ, ਪਰ ਅਸੀਂ ਸਾਧ ਦਾ ਅਰਥ ਹੈ ਸਾਧ ਸੰਗਤ, ਅਥਵਾ ਸਾਧ ਦਾ ਅਰਥ ਸਤਿਗੁਰੂ ਦੇ ਚਰਨਾਂ ਦੀ ਧੂੜੀ ਦੇ ਨਾਲ ਇਸ ਨੂੰ ਮਾਂਜ ਕੇ ਸ਼ੁੱਧ ਕਰ ਲਿਆ ਹੈ। ਕਿਉਂਕਿ ਜਿਹੜੀ ਥੰਧਿਆਈ ਦੀ ਮੈਲ ਹੈ ਨਾ, ਉਹਨੂੰ ਪਾਣੀ ਨਹੀਂ ਧੋ ਸਕਦਾ, ਉਹਨੂੰ ਫਿਰ ਸਵਾਹ ਨਾਲ ਜਾਂ ਮਿੱਟੀ ਨਾਲ ਮਾਂਜ ਕੇ, ਹੁਣ ਕੁਛ ਹੋਰ ਲਿਕੁਅਡ ਪਦਾਰਥ ਆ ਗਏ ਨੇ, ਕੋਈ ਸਰਫ ਆਦਿਕ, ਉਹਨਾਂ ਦੇ ਨਾਲ ਚਲੋ ਸਾਫ਼ ਕਰ ਲਿਆ ਜਾਂਦਾ ਹੈ, ਪਰ ਉਸ ਸਮੇਂ ਮਿੱਟੀ ਨਾਲ ਸਵਾਹ ਨਾਲ ਮਾਂਜ ਕੇ ਹੀ ਭਾਂਡੇ ਦੀ ਥੰਧਿਆਈ ਨੂੰ ਦੂਰ ਕੀਤਾ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀ ਹੰਕਾਰ ਵਾਲੀ ਬੁੱਧੀ ਹੈ ਨਾ, ਇਹ ਸਾਡੇ ਮਨ ਨੂੰ ਥੰਧਿਆਈ ਵਾਲੀ ਮੈਲ ਭਰੀ ਹੋਈ ਹੈ। ਸਾਧ ਧੂਰ ਕਰ ਸੁੱਧ ਮਜਾਈ, ਜਿਹੜੀ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਨੂੰ ਲੈ ਕੇ ਅਤੇ ਅਸੀਂ ਇਸ ਨੂੰ ਮਾਂਜ ਕੇ ਸ਼ੁੱਧ ਕੀਤਾ ਹੈ, ਪਵਿੱਤਰ ਕੀਤਾ ਹੈ।
ਅਨਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁੱਧ ਨਾ ਤੇਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿੱਥੋਂ ਤੱਕ ਸਾਡੀ ਦੇਹ ਦੀ ਗੱਲ ਹੈ, ਇਹ ਤਾਂ ਕਦੇ ਪਵਿੱਤਰ ਹੋ ਨਹੀਂ ਸਕਦੀ। ਅਨਕ ਜਲਾ ਜੇ ਧੋਵੈ ਦੇਹੀ, ਅਨੇਕ ਪ੍ਰਕਾਰ ਦੇ ਜਲ ਦੇ ਨਾਲ ਜੇ ਆਪਾਂ ਇਸ ਦੇਹ ਨੂੰ ਧੋ ਲਈਏ, ਅਨਕ ਜਲਾ ਤੋਂ ਮੁਰਾਦ ਹੈ ਵੀ ਹੁਣ ਹਿੰਦੁਸਤਾਨ ਦੇ ਵਿੱਚ 68 ਕਰੋੜ ਤੀਰਥ ਮੰਨੇ ਹੋਏ ਨੇ ਅਤੇ ਉਹਨਾਂ ਵਿੱਚੋਂ 68 ਮੁੱਖ ਮੰਨੇ ਗਏ ਨੇ। ਬਹੁਤ ਸਾਰੇ ਲੋਕ ਉਹਨਾਂ ਤੀਰਥਾਂ 'ਤੇ ਨਹਾ ਕੇ ਸਮਝਦੇ ਨੇ ਵੀ ਸਾਡੀ ਪਾਪਾਂ ਦੀ ਮੈਲ ਲੈ ਗਈ ਹੈ, ਪਰ ਸਤਿਗੁਰੂ ਕਹਿੰਦੇ ਨੇ ਅਨਕ ਜਲਾ ਜੇ ਧੋਵੈ ਦੇਹੀ, ਜੇ ਅਨੇਕਾਂ ਤੀਰਥਾਂ ਦੇ ਪਾਣੀ ਨਾਲ ਕੋਈ ਆਪਣੇ ਦੇਹ ਨੂੰ ਧੋ ਵੀ ਲਵੇ, ਮੈਲ ਨਾ ਉਤਰੈ ਸੁੱਧ ਨਾ ਤੇਹੀ, ਇਹ ਸਰੀਰ ਦੀ ਮੈਲ ਨਹੀਂ ਉਤਰ ਸਕਦੀ ਅਤੇ ਨਾ ਹੀ ਉਹ ਸ਼ੁੱਧ ਹੋ ਸਕਦੀ ਹੈ। ਕਿਉਂਕਿ ਸਰੀਰ ਨੂੰ ਗੁਰੂ ਮਹਾਰਾਜ ਨੇ ਕੱਚੀ ਕੰਧ ਲਿਖਿਆ ਹੈ, ਕਾਚੀ ਪੀਤ ਨਾ ਸੁੱਧ। ਜਿਹੜੀ ਕੱਚੀ ਕੰਧ ਹੈ ਉਹਨੂੰ ਜਿੰਨਾ ਮਰਜ਼ੀ ਤੁਸੀਂ ਧੋਈ ਜਾਓ, ਉਹਦੇ ਵਿੱਚੋਂ ਤਾਂ ਮਿੱਟੀ ਨਿਕਲਣੀ ਨਿਕਲਣੀ ਹੈ, ਮੈਲ ਨਿਕਲਣੀ ਨਿਕਲਣੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਠੀਕ ਹੈ, ਭਾਵੇਂ ਇੱਕ ਵਾਰੀ ਆਪਾਂ ਇਸ਼ਨਾਨ ਕਰਕੇ ਇਹਨੂੰ ਪਵਿੱਤਰ ਮੰਨ ਲੈਂਦੇ ਹਾਂ, ਪਰ ਜਦੋਂ ਵਿਚਾਰ ਕੇ ਦੇਖਾਂਗੇ ਅਸਲੀ ਮੈਲ ਗੰਦਗੀ ਤਾਂ ਇਹਦੇ ਅੰਦਰ ਭਰੀ ਹੋਈ ਹੈ ਨਾ, ਉਹ ਤਾਂ ਨਹੀਂ ਨਾ ਲੈ ਸਕਦੀ। ਜਿੰਨਾ ਮਰਜ਼ੀ ਨਹਾਈ ਧੋਈ ਜਾਓ, ਪਰ ਉਹ ਅੰਦਰਲੀ ਮੈਲ ਜਿਹੜੀ ਸਾਡੇ ਸਰੀਰ ਵਿੱਚ ਹੈ ਉਹ ਕਿਵੇਂ ਦੂਰ ਹੋਵੇਗੀ, ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਦੀ ਬਾਣੀ ਅਟਲ ਸੱਚਾਈ ਨੂੰ ਬਿਆਨ ਕਰਦੀ ਹੈ ਵੀ ਇਸ ਦੇਹ ਨੂੰ ਅਨੇਕਾਂ ਪ੍ਰਕਾਰ ਦੇ ਜਲ ਨਾਲ ਭਾਵੇਂ ਧੋ ਲਵੇ, ਅਨੇਕਾਂ ਤੀਰਥਾਂ 'ਤੇ ਇਹਨੂੰ ਨਵਾ ਲਵੇ, ਪਰ ਇਹਦੀ ਅੰਦਰਲੀ ਮੈਲ ਨਹੀਂ ਉਤਰ ਸਕਦੀ, ਨਾ ਹੀ ਇਹ ਕਦੇ ਸ਼ੁੱਧ ਹੋ ਸਕਦੀ ਹੈ।
ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਇਹ ਕਿਵੇਂ ਮੈਲ ਤੁਹਾਡੀ ਦੂਰ ਹੋਈ ਹੈ? ਹਜ਼ੂਰ ਕਹਿੰਦੇ ਨੇ ਸਤਿਗੁਰ ਭੇਟਿਓ ਸਦਾ ਕਿਰਪਾਲ, ਵੀ ਸਾਨੂੰ ਸੱਚੇ ਸਤਿਗੁਰੂ ਮਿਲੇ ਨੇ ਜੋ ਸਦਾ ਹੀ ਕਿਰਪਾਲੂ ਦਿਆਲੂ ਨੇ, ਹਮੇਸ਼ਾ ਲਈ ਮੇਰਾਂ ਦੇ ਘਰ ਨੇ, ਕਦੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਜਾਂ ਕ੍ਰੋਧ ਆਉਂਦਾ ਹੀ ਨਹੀਂ ਹੈ। ਐਸੇ ਸਦਾ ਦਿਆਲੂ ਕਿਰਪਾਲੂ ਸਤਿਗੁਰੂ ਸਾਨੂੰ ਮਿਲੇ ਨੇ, ਉਹਨਾਂ ਦੀ ਕਿਰਪਾ ਦੇ ਨਾਲ ਹਰ ਸਿਮਰ ਸਿਮਰ ਅਸੀਂ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਅਤੇ ਅਸੀਂ ਆਪਣੇ ਮਨ ਦੀ ਮੈਲ ਨੂੰ ਵੀ ਦੂਰ ਕਰ ਲਿਆ ਹੈ ਅਤੇ ਕਾਟਿਆ ਪਾਉ ਕਾਲ, ਜਿਹੜਾ ਕਾਲ ਦਾ ਪੈ ਸੀ, ਮੌਤ ਦਾ ਡਰ ਸੀ, ਉਹਨੂੰ ਵੀ ਅਸੀਂ ਕੱਟ ਦਿੱਤਾ ਹੈ। ਭਾਵ ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਅਤੇ ਮਨ ਅਤੇ ਤਨ ਦੀ ਮੈਲ ਦੂਰ ਹੁੰਦੀ ਹੈ ਅਤੇ ਨਾਲ ਕਾਲ ਦਾ ਭੈ ਕੱਟਿਆ ਜਾਂਦਾ ਹੈ।
ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਭੋਗ ਮੋਖ ਦੀ ਜੁਗਤੀ। ਭੋਗ ਮੋਖ, ਭੋਗ ਕਹਿੰਦੇ ਨੇ ਪਦਾਰਥਾਂ ਨੂੰ, ਮੋਖ ਕਹਿੰਦੇ ਨੇ ਮੁਕਤੀ ਨੂੰ, ਮੁਕਤ ਭੁਗਤ। ਬਈ ਭੋਗ ਮੋਖ ਦੀ ਜੁਗਤੀ, ਸਿੱਖ ਧਰਮ ਦੇ ਵਿੱਚ ਹਰ ਨਾਉ ਪਰਮੇਸ਼ਰ ਦਾ ਨਾਮ ਹੀ ਹੈ। ਜੇ ਕਿਸੇ ਨੂੰ ਮੁਕਤੀ ਚਾਹੀਦੀ ਤਾਂ ਵੀ ਨਾਮ ਨਾਲ ਜੁੜੋ, ਅਤੇ ਜੇ ਕਿਸੇ ਨੂੰ ਪਦਾਰਥ ਚਾਹੀਦੇ ਨੇ ਫਿਰ ਵੀ ਨਾਮ ਨਾਲ ਜੁੜੋ। ਇਹ ਭੋਗ ਮੋਖ ਦੀ ਜੁਗਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਪ੍ਰੇਮ ਭਗਤ ਨਾਨਕ ਗੁਣ ਗਾਓ। ਹਜ਼ੂਰ ਕਹਿੰਦੇ ਭਾਈ ਅਸੀਂ ਤਾਂ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਹਾਂ ਅਤੇ ਨਾਲ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ, ਇਹੀ ਤਾਂ ਭੋਗ ਮੋਖ ਦੀ ਜੁਗਤੀ ਹੈ।
ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ।
ਲੋਹਣ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਈ ਅਸਲੀ ਜਿਹੜੀ ਜੀਵਨ ਪਦਵੀ ਉਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਲਓ ਹਜ਼ੂਰ ਕਹਿੰਦੇ ਨੇ ਜੀਵਨ ਪਦਵੀ ਹਰ ਕੇ ਦਾਸ, ਜਿਹੜੇ ਵਾਹਿਗੁਰੂ ਦੇ ਦਾਸ ਨੇ ਨਾ, ਅਸਲੀ ਜੀਵਨ ਪਦਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਉਹ ਜੀਵਨ ਪਦਵੀ ਕਿਹੜੀ ਹੈ ਜਿਸ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ? ਉਹ ਜੀਵਨ ਪਦਵੀ ਹੈ ਆਤਮਕ ਜੀਵਨ ਦੀ। ਜਿਹੜੀ ਆਤਮਕ ਜੀਵਨ ਹੈ ਉਹ ਕਦੇ ਨਾਸ਼ ਹੋਣ ਵਾਲੀ ਜ਼ਿੰਦਗੀ ਨਹੀਂ ਹੈ। ਇਸੇ ਲਈ ਵਾਹਿਗੁਰੂ ਦੇ ਦਾਸਾਂ ਨੂੰ ਉਹ ਅਸਲੀ ਜੀਵਨ ਪਦਵੀ, ਆਤਮਕ ਜੀਵਨ ਦੀ ਪਦਵੀ ਪ੍ਰਾਪਤ ਹੁੰਦੀ ਹੈ। ਜਿਨ ਮਿਲਿਆ ਆਤਮ ਪ੍ਰਗਾਸ, ਜਿਨ੍ਹਾਂ ਦੇ ਨਾਲ ਮਿਲ ਕੇ ਅਤੇ ਆਤਮਾ ਦਾ ਗਿਆਨ ਪ੍ਰਾਪਤ ਹੁੰਦਾ। ਇਸ ਲਈ ਜੀਵਨ ਪਦਵੀ ਤੋਂ ਮੁਰਾਦ ਹੈ ਆਤਮਕ ਜੀਵਨ ਦੀ ਪਦਵੀ ਤੋਂ ਮੁਰਾਦ ਹੈ। ਅਤੇ ਅੱਗੇ ਉਸਦਾ ਸਿਧਾਂਤ ਸਪਸ਼ਟ ਹੋ ਜਾਂਦਾ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਆਤਮਾ ਦਾ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ।
ਹਰ ਕਾ ਸਿਮਰਨ ਸੁਨ ਮਨ ਕਾਨੇ, ਸੁਖ ਪਾਵਹਿ ਹਰ ਦੁਆਰ ਪ੍ਰਾਨੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ ਕਿ ਇਹ ਪ੍ਰਾਣਾ ਤਾਰੇ ਜੀਵ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਵਾਹਿਗੁਰੂ ਦਾ ਸਿਮਰਨ ਆਪਣੇ ਮਨ ਦੇ ਕੰਨਾਂ ਨਾਲ ਸੁਣ। ਵਾਹਿਗੁਰੂ ਦੇ ਸਿਮਰਨ ਨੂੰ ਮਨ ਦੇ ਕੰਨਾਂ ਨਾਲ ਸੁਣ, ਇਹਦਾ ਮਤਲਬ ਇਹ ਹੈ ਵੀ ਇੱਕ ਬਾਹਰਲੇ ਕੰਨ ਵੀ ਹਨ ਅਤੇ ਇੱਕ ਮਨ ਦੇ ਕੰਨ ਵੀ ਹਨ। ਬਾਹਰਲੇ ਕੰਨ ਸਰੀਰ ਨਾਲ ਲੱਗੇ ਹੋਏ ਨੇ ਅਤੇ ਜਿਹੜੇ ਮਨ ਦੇ ਕੰਨ ਨੇ ਉਹਨਾਂ ਦਾ ਸੰਬੰਧ ਮਨ ਦੇ ਨਾਲ ਹੈ। ਜਿਹੜੇ ਮਨ ਦੇ ਕੰਨ ਨੇ ਉਹਨਾਂ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ, ਉਹ ਸ਼ਰਧਾ ਅਤੇ ਵਿਚਾਰ ਦੇ ਕੰਨ ਨੇ। ਇਹਦਾ ਮਤਲਬ ਜਦੋਂ ਅਸੀਂ ਬਾਣੀ ਪੜ੍ਹੀਏ, ਸਿਮਰਨ ਕਰੀਏ, ਉਸ ਵੇਲੇ ਸ਼ਰਧਾ ਅਤੇ ਵਿਚਾਰ ਦੇ ਨਾਲ ਉਹਨੂੰ ਸੁਣੋ। ਇਹ ਨਾ ਹੋਵੇ ਵੀ ਸਾਡਾ ਮਨ ਕਿਸੇ ਹੋਰ ਪਾਸੇ ਤੁਰਿਆ ਫਿਰੇ। ਹਰ ਕਾ ਸਿਮਰਨ ਸੁਣ ਮਨ ਕਾਨੀ, ਵੀ ਮਨ ਦੇ ਕੰਨਾਂ ਦੇ ਨਾਲ ਵਾਹਿਗੁਰੂ ਦੇ ਸਿਮਰਨ ਨੂੰ ਸੁਣ। ਸੁਖ ਪਾਵਹਿ ਹਰ ਦੁਆਰ ਪ੍ਰਾਨੀ, ਹੇ ਪ੍ਰਾਣਾ ਤਾਰੀ ਜੀਵ, ਇਸ ਢੰਗ ਦੇ ਨਾਲ ਤੂੰ ਵਾਹਿਗੁਰੂ ਦੇ ਦੁਆਰ ਸੱਚਖੰਡ ਦੇ ਵਿੱਚ ਸੁਖ ਵੀ ਪ੍ਰਾਪਤ ਕਰ ਸਕਦਾ ਹੈ। ਜਦੋਂ ਮਨ ਦੇ ਕੰਨਾਂ ਦੇ ਨਾਲ ਵਾਹਿਗੁਰੂ ਦੇ ਸਿਮਰਨ ਨੂੰ ਸੁਣਾਂਗੇ ਅਤੇ ਫਿਰ ਅੱਗੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ, ਸੱਚਖੰਡ ਦੇ ਵਿੱਚ ਵੀ ਸੁਖ ਪ੍ਰਾਪਤ ਹੋਵੇਗਾ।
ਆਠ ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੱਠੇ ਪਹਿਰ ਗੋਪਾਲ ਨੂੰ ਧਿਆਉਣਾ ਚਾਹੀਦਾ, ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਨਾਨਕ ਦਰਸ਼ਨ ਦੇਖ ਨਿਹਾਲ। ਹਜ਼ੂਰ ਕਹਿੰਦੇ ਨੇ ਭਾਈ ਅਸੀਂ ਤੇ ਉਸ ਵਾਹਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ।
ਗੌੜੀ ਮਹੱਲਾ ਪੰਜਵਾਂ, ਸਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ ਰਹਾ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਵੀ ਕਿਸੇ ਖਾਸ ਘਟਨਾ ਨੂੰ ਲੈ ਕੇ ਉਚਾਰਨ ਕੀਤਾ ਜਾਪਦਾ ਹੈ, ਕਿਉਂਕਿ ਸੰਸਾਰ ਵਿੱਚ ਕਈ ਵਾਰੀ ਐਸੀਆਂ ਅਕਸਰ ਘਟਨਾਵਾਂ ਹੁੰਦੀਆਂ ਨੇ। ਕੋਈ ਐਸੀ ਬੁਖਾਰ ਦੀ ਬਿਮਾਰੀ ਚੱਲ ਪਈ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋਣ ਲੱਗੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਐਸੀ ਬਿਮਾਰੀ ਪੈਂਦੀ ਸੀ, ਜਿਵੇਂ ਕੋਈ ਹੈਜ਼ੇ ਦੀ ਬਿਮਾਰੀ ਪੈ ਗਈ ਜਾਂ ਕੋਈ ਡਾਲ ਦੀ ਬਿਮਾਰੀ ਪੈ ਗਈ, ਕਈ ਐਸੀਆਂ ਬਿਮਾਰੀਆਂ ਸਨ, ਅਤੇ ਉਸ ਵੇਲੇ ਉਹਦਾ ਕੋਈ ਬਹੁਤਾ ਇਲਾਜ ਨਹੀਂ ਸੀ ਹੁੰਦਾ, ਆਦਮੀ ਉਸ ਬਿਮਾਰੀ ਦੇ ਨਾਲ ਮਰ ਹੀ ਜਾਂਦੇ। ਹੁਣ ਕਈ ਤਰ੍ਹਾਂ ਦੇ ਬੁਖਾਰ ਵੀ ਹੁੰਦੇ ਨੇ, ਜਿਵੇਂ ਮਲੇਰੀਆ ਹੈ ਜਾਂ ਕੋਈ ਤੀਆ ਤਾਪ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ, ਤੀਸਰੇ ਦਿਨ ਚੜ੍ਹਦਾ ਸੀ, ਅਤੇ ਇਸ ਤਰ੍ਹਾਂ ਕਈ ਹੋਰ ਨੇ। ਅਤੇ ਇਹ ਕੋਈ ਬੁਖਾਰ ਦੀ ਬਿਮਾਰੀ ਚੱਲੀ ਹੈ ਅਤੇ ਉਸ ਵੇਲੇ ਸੰਗਤਾਂ ਸਤਿਗੁਰੂ ਦੇ ਕੋਲ ਆਈਆਂ ਅਤੇ ਸਤਿਗੁਰੂ ਤੁਸੀਂ ਕਿਰਪਾ ਕਰੋ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਅਤੇ ਦੂਸਰਾ ਸ਼ਬਦ ਦਾ ਅਸਲੀ ਜਿਹੜਾ ਭਾਵ ਉਹ ਇਹ ਜਾਪਦਾ ਹੈ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਬੁਖਾਰ ਚੜਿਆ, ਉਸ ਤੋਂ ਬਾਅਦ ਮਾਤਾ ਵੀ ਨਿਕਲੀ। ਇਹ ਇਤਿਹਾਸ ਵਿੱਚ ਜ਼ਿਕਰ ਆਉਂਦੇ ਨੇ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਾਲੇ ਬਾਲੋ ਅਵਸਥਾ ਵਿੱਚ ਸਨ, ਉਹਨਾਂ ਨੂੰ ਬੁਖਾਰ ਚੜਿਆ, ਤਾਂ ਉਸ ਵੇਲੇ ਸਤਿਗੁਰੂ ਦੇ ਕੋਲ ਲੈ ਆਏ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਨੇ, ਹੋਰ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਅਤੇ ਵਾਹਿਗੁਰੂ ਕਿਰਪਾ ਕਰੇਗਾ। ਅਤੇ ਫਿਰ ਉਸ ਵੇਲੇ ਅਰਦਾਸ ਵੀ ਸੰਗਤਾਂ ਨੇ ਰਲ ਮਿਲ ਕੇ ਕੀਤੀ, ਜਿਸ ਦਾ ਫਲ ਇਹ ਹੋਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੌਵਰ ਨੌ ਹੋ ਗਏ। ਹਜ਼ੂਰ ਉਸ ਵੇਲੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕਰਦੇ ਹਨ, ਸ਼ਾਂਤ ਪਈ ਗੁਰ ਗੋਬਿੰਦ ਪਾਈ, ਵੀ ਹੁਣ ਸ਼ਾਂਤੀ ਵਰਤ ਗਈ ਹੈ। ਇਹ ਸ਼ਾਂਤੀ ਕਿਵੇਂ ਮਿਲੀ ਹੈ? ਗੁਰ ਗੋਬਿੰਦ ਪਾਈ, ਗੁਰੂ ਪਰਮੇਸ਼ਰ ਨੇ ਇਹ ਸ਼ਾਂਤੀ ਵਰਤਾਈ ਹੈ, ਭਾਵ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਇਹ ਸ਼ਾਂਤੀ ਹੋਈ ਹੈ ਅਤੇ ਸ਼ਾਂਤੀ ਵਰਤਾਈ ਹੈ।
ਪਾਪ ਪਾਪ ਬਿਨਸੇ ਮੇਰੇ ਭਾਈ,
ਇਹ ਸਾਡੇ ਭਰਾਵੋ, ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤਾਪ ਵੀ ਤੇ ਪਾਪ ਵੀ ਸਾਰੇ ਨਾਸ ਹੋ ਗਏ ਹਨ। ਬਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਰਾਮ ਨਾਮ ਨਿਤ ਰਸਨ ਬਖਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਇਸ ਤਾਪ ਪਾਪ ਨੂੰ ਨਾਸ ਕਰਨ ਵਾਸਤੇ ਕੀ ਕੀਤਾ? ਹਜ਼ੂਰ ਕਹਿੰਦੇ, ਰਾਮ ਨਾਮ ਨਿਤ ਰਸਨ ਬਖਾਨ, ਅਸੀਂ ਆਪਣੀ ਰਸਨਾ ਤੋਂ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਜਪਿਆ,
ਰੋਗ ਭਏ ਕਲਿਆਣ,
ਜਿਸ ਦਾ ਸਦਕਾ ਸਾਰੇ ਰੋਗ ਨਾਸ ਹੋ ਗਏ ਤੇ ਭਏ ਕਲਿਆਣ, ਤੇ ਸਾਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਗਏ।
ਪਾਰ ਬ੍ਰਹਮ ਗੁਣ ਅਗਮ ਵਿਚਾਰ,
ਹਜ਼ੂਰ ਕਹਿੰਦੇ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਅਗਮ ਗੁਣ ਨੇ, ਜਿਨ੍ਹਾਂ ਦੀ ਗਮਤਾ ਨਹੀਂ ਕੋਈ ਜਾਣ ਸਕਦਾ, ਜਿੱਥੋਂ ਤੱਕ ਸਾਡੇ ਮਨ ਦੀ ਵੀ ਪਹੁੰਚ ਨਹੀਂ ਹੋ ਸਕਦੀ, ਉਸ ਵਾਹਿਗੁਰੂ ਪਰਮੇਸ਼ਰ ਦੇ ਅਗਮ ਗੁਣਾਂ ਦੀ ਵਿਚਾਰ ਕਰ ਰਹੇ ਹਾਂ।
ਸਾਧੂ ਸੰਗਮ ਹੈ ਨਿਸਤਾਰ,
ਕਿੱਥੇ ਬੈਠ ਕੇ ਕਰਦੇ ਹੋ ਸਾਧੂ ਸੰਗਮ? ਸਾਧ ਸੰਗਤ ਦੇ ਵਿੱਚ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਅਸੀਂ ਉਸ ਵਾਹਿਗੁਰੂ ਦੇ ਅਗਮ ਗੁਣਾਂ ਦੀ ਵਿਚਾਰ ਕਰ ਰਹੇ ਹਾਂ, ਜਿਸ ਦਾ ਸਦਕਾ ਨਿਸਤਾਰ ਸਾਡਾ ਹੁਣ ਉਧਾਰ ਹੋ ਜਾਵੇਗਾ।
ਨਿਰਮਲ ਗੁਣ ਗਾਵਹੋ ਨਿਤ ਨੀਤ,
ਹਜ਼ੂਰ ਕਹਿੰਦੇ, ਗੁਰਮੁਖੋ, ਤੁਸੀਂ ਵੀ ਉਸ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਨਿਤ ਨਿਤ ਗਾਓ, ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰੋ।
ਗਈ ਵਿਆਦ ਉਬਰੇ ਜਨ ਮੀਤ,
ਦੇਖ ਲਓ ਆਹ ਜਿਹੜੀ ਬਿਮਾਰੀ ਆਈ ਸੀ ਚਲੀ ਗਈ ਹੈ, ਤੇ ਜਿੰਨੇ ਵੀ ਸਾਡੇ ਮਿੱਤਰ ਜਾਨ ਸਨ, ਭਾਵ ਸਾਡੇ ਗੁਰਸਿੱਖ ਭਰਾ ਸਨ, ਉਹ ਵੀ ਬਚ ਗਏ ਨੇ। ਕਿਉਂਕਿ ਇਹ ਸਮੁੱਚੇ ਤੌਰ 'ਤੇ ਵੀ ਹੋ ਸਕਦਾ ਵੀ ਕੋਈ ਇਹ ਬੁਖਾਰ ਦੀ ਬਿਮਾਰੀ ਆਈ ਹੋਵੇ, ਅਤੇ ਜਾਂ ਖਾਸ ਕਰਕੇ ਸਾਹਿਬਜ਼ਾਦੇ ਨੂੰ ਵੀ ਬੁਖਾਰ ਚੜਿਆ, ਉਸ ਵੇਲੇ ਵੀ ਗੁਰੂ ਮਹਾਰਾਜ ਨੇ ਸ਼ਬਦ ਆਖੇ ਹੋਣਗੇ, ਗਈ ਵਿਆਦ ਉਭਰੇ ਜਨ ਮੀਤ, ਵੀ ਸਾਡੇ ਮਿੱਤਰ ਜਨ ਬਚ ਗਏ ਨੇ ਤੇ ਬਿਮਾਰੀ ਹੁਣ ਚਲੀ ਗਈ ਹੈ।
ਮਨ ਬਚ ਕਰਮ ਪ੍ਰਭ ਆਪਣਾ ਧਿਆਏ, ਨਾਨਕ ਦਾਸ ਤੇਰੀ ਸਰਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਦਾਸ ਤੇਰੀ ਸ਼ਰਨ ਦੇ ਵਿੱਚ ਹਾਂ, ਤੇ ਮਨ ਬਾਣੀ ਸਰੀਰ ਕਰਕੇ ਅਸੀਂ ਆਪਣੇ ਪ੍ਰਭੂ ਨੂੰ ਧਿਆ ਰਹੇ ਹਾਂ, ਇਹ ਤੇਰੀ ਕਿਰਪਾ ਦੇ ਨਾਲ ਹੀ ਸਭ ਰੋਗ ਸੋਗ ਬਿਮਾਰੀਆਂ ਦੂਰ ਹੋਈਆਂ ਹਨ।
ਗੌੜੀ ਮਹੱਲਾ ਪੰਜਵਾਂ, ਨੇਤਰ ਪ੍ਰਗਾਸ ਕੀਆ ਗੁਰਦੇਵ।
ਲਓ ਹੁਣ ਇਹ ਵੀ ਜਿਹੜਾ ਸ਼ਬਦ ਹੈ ਨਾ, ਇਹ ਵੀ ਇੱਕ ਖਾਸ ਘਟਨਾ ਦੇ ਨਾਲ ਸੰਬੰਧਿਤ ਹੈ। ਜਿਵੇਂ ਪਹਿਲੇ ਸ਼ਬਦ ਵਿੱਚ ਬੁਖਾਰ ਦੀ ਗੱਲ ਆਈ ਹੈ, ਅਤੇ ਸ਼ਬਦ ਵਿੱਚ ਨੇਤਰ ਪ੍ਰਗਾਸ ਦੀ ਗੱਲ ਆਈ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਤਾ ਵੀ ਨਿਕਲੀ, ਉਸ ਮਾਤਾ ਤੋਂ ਪਹਿਲਾਂ ਬੁਖਾਰ ਚੜਿਆ, ਅਤੇ ਬੁਖਾਰ ਤੋਂ ਬਾਅਦ ਫਿਰ ਉਹ ਮਾਤਾ ਨਿਕਲੀ, ਗੁਰੂ ਮਹਾਰਾਜ ਦੇ ਨੇਤਰ ਬੰਦ ਹੋ ਗਏ ਸਨ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਾਤਾ ਨਿਕਲਦੀ ਸੀ, ਉਸ ਵੇਲੇ ਕੋਈ ਉਹਦਾ ਸਫਲ ਇਲਾਜ ਨਹੀਂ ਸੀ, ਅਤੇ ਕਈ ਬੱਚੇ ਉਸੇ ਹੀ ਬਿਮਾਰੀ ਦੇ ਕਾਰਨ ਰੱਬ ਨੂੰ ਪਿਆਰੇ ਵੀ ਹੋ ਜਾਂਦੇ ਸਨ। ਅਤੇ ਹੁਣ ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਬੜੀ ਭਾਰੀ ਘਬਰਾਹਟ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਹਿਬਜ਼ਾਦੇ ਦੀ ਰੱਖਿਆ ਹੋਵੇ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲਈ ਆਖਿਆ, ਅਤੇ ਨਾਲੇ ਸਿਮਰਨ ਦੀ ਪ੍ਰੇਰਣਾ ਦਿੱਤੀ। ਸਾਰੀਆਂ ਸੰਗਤਾਂ ਨੇ ਉਸ ਵੇਲੇ ਚਲੋ ਸਿਮਰਨ ਵੀ ਕੀਤਾ, ਅਰਦਾਸਾਂ ਵੀ ਕੀਤੀਆਂ, ਪਾਠ ਜਾਪ ਵੀ ਹੋਏ ਤਾਂ ਵਾਹਿਗੁਰੂ ਦੀ ਕਿਰਪਾ ਹੋ ਗਈ। ਫਿਰ ਇਹ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ ਹੈ, ਨੇਤਰ ਪ੍ਰਗਾਸ ਕੀਆ ਗੁਰਦੇਵ। ਭਾਈ ਇਹ ਗੁਰਦੇਵ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਕੀਤੀ, ਹੁਣ ਇਹ ਨੇਤਰਾਂ ਵਿੱਚ ਪ੍ਰਕਾਸ਼ ਕਰ ਦਿੱਤਾ। ਜਿਹੜੇ ਨੇਤਰਾਂ ਦੀ ਜੋਤ ਚਲੀ ਗਈ ਸੀ ਨਾ, ਉਹ ਫਿਰ ਦੁਬਾਰਾ ਆ ਗਈ ਹੈ। ਸਾਹਿਬਜ਼ਾਦੇ ਦੇ ਨੇਤਰ, ਉਹਦੀ ਦ੍ਰਿਸ਼ਟੀ, ਉਹਦੀ ਜੋਤ ਬਿਲਕੁਲ ਉਸੇ ਤਰ੍ਹਾਂ ਫਿਰ ਪ੍ਰਗਟ ਹੋ ਗਈ ਹੈ, ਕਿਉਂਕਿ ਇਹ ਗੁਰਬਾਣੀ ਦਾ ਇੱਕ ਸਿਮਰਨ ਦਾ ਪ੍ਰਤਾਪ ਹੈ। ਅਤੇ ਹੁਣ ਵੀ ਕਈ ਐਸੀਆਂ ਘਟਨਾਵਾਂ ਸੁਣਨ ਵਿੱਚ ਆਉਂਦੀਆਂ ਨੇ ਵੀ ਜਿਹੜੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਜੁਜੜੀਆਂ ਕਰਦੇ ਨੇ, ਹੁਣ ਵੀ ਉਹਨਾਂ ਦੀ ਜਿਹੜੀ ਜੋਤ ਗਈ ਵਾਪਸ ਮੁੜ ਆਉਂਦੀ। ਗੱਲ ਤਾਂ ਭਰੋਸੇ ਅਤੇ ਭਾਵਨਾ ਦੀ ਹੈ। ਬਾਣੀ ਵਿੱਚ ਉਹ ਸ਼ਕਤੀ ਹੁਣ ਵੀ ਉਹੀ ਕਾਇਮ ਹੈ, ਨਾਮ ਦੇ ਵਿੱਚ ਵੀ ਉਹ ਸ਼ਕਤੀ ਕਾਇਮ ਹੈ, ਪਰ ਸਿਦਕ ਭਰੋਸੇ ਦੇ ਨਾਲ ਕੋਈ ਇਸ ਨੂੰ ਪੜ੍ਹੇ ਅਤੇ ਫਿਰ ਹੁਣ ਵੀ ਉਹ ਕਲਾ ਵਰਤ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਇਹ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਅਤੇ ਸਾਹਿਬਜ਼ਾਦੇ ਦੇ ਨੇਤਰਾਂ ਵਿੱਚ ਪ੍ਰਕਾਸ਼ ਲੈ ਆਉਂਦਾ ਹੈ। ਜਿਹੜੀ ਜੋਤ ਗਈ ਸੀ, ਨੇਤਰ ਬੰਦ ਹੋ ਗਏ ਸਨ, ਹੁਣ ਉਹਨਾਂ ਵਿੱਚ ਫਿਰ ਪ੍ਰਕਾਸ਼ ਆ ਗਿਆ ਹੈ, ਫਿਰ ਉਹ ਨਜ਼ਰ ਆ ਗਈ ਹੈ, ਫਿਰ ਉਹ ਜੋਤ ਤੇ ਨੂਰ ਆ ਗਿਆ ਹੈ।
ਪਰਮ ਗਏ ਪੂਰਨ ਭਈ ਸੇਵ।
ਲੋ, ਜਿਹੜੇ ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਭਰਮ ਸਨ ਵੀ ਮਾਤਾ ਨਿਕਲੀ ਹੈ, ਹੁਣ ਨੇਤਰ ਬੰਦ ਹੋ ਗਏ ਨੇ, ਪਤਾ ਨਹੀਂ ਕੀ ਹੋਵੇਗਾ, ਉਹ ਭਰਮ ਚਲੇ ਗਏ ਨੇ। ਪੂਰਨ ਭਈ ਸੇਵ, ਜਿਹੜੀ ਗੁਰਸਿੱਖ ਸੰਗਤਾਂ ਨੇ ਭਾਈ ਸੇਵਾ ਕੀਤੀ ਹੈ, ਕੋਈ ਬਾਣੀ ਪੜ੍ਹੀ, ਜਾਪ ਕੀਤਾ, ਸਿਮਰਨ ਕੀਤਾ, ਉਹ ਸਾਰੀ ਸੇਵਾ ਸੰਪੂਰਨ ਹੋ ਗਈ ਹੈ, ਸਫਲ ਹੋ ਗਈ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਸੀਤਲਾ ਤੇ ਰੱਖਿਆ ਬਿਹਾਰੀ।
ਲੋ, ਹਜ਼ੂਰ ਕਹਿੰਦੇ ਨੇ ਇਹ ਜਿਹੜੀ ਸੀਤਲਾ, ਕਹਿੰਦੇ ਨੇ ਮਾਤਾ ਨੂੰ ਵੀ ਇਹ ਜਿਹੜੀ ਸੀਤਲਾ ਮਾਤਾ ਨਿਕਲੀ ਸੀ ਵੀ ਇਸ ਸੀਤਲਾ ਤੋਂ ਰੱਖਿਆ ਬਿਹਾਰੀ। ਬਿਹਾਰੀ ਦਾ ਅਰਥ ਇੱਥੇ ਬਾਲਕ ਤੋਂ ਵੀ ਹੈ, ਜਿਹੜਾ ਬਿਹਾਰੀ ਦਾ ਅਰਥ ਹੈ ਵੀ ਹਾਲੇ ਗੋਡਿਆਂ ਪਾਰ ਰਿੜਦਾ ਸੀ ਬਾਲਕ, ਵੀ ਉਹਨੂੰ ਵਾਹਿਗੁਰੂ ਨੇ ਸੀਤਲਾ ਤੋਂ ਮਾਤਾ ਤੋਂ ਰੱਖ ਲਿਆ ਹੈ, ਬਿਹਾਰੀ ਬਾਲਕ ਤੋਂ ਮੁਰਾਦ ਹੈ। ਦੂਸਰਾ ਬਿਹਾਰੀ ਜਿਹੜਾ ਲਫ਼ਜ਼ ਹੈ, ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੀ ਵਰਤਿਆ ਸਮਝਿਆ ਜਾਂਦਾ ਵੀ ਬਿਹਾਰੀ ਜਿਹੜਾ ਸਾਰਿਆਂ ਦੇ ਵਿੱਚ ਕ੍ਰੀੜਾ ਕਰਨ ਵਾਲਾ ਵਾਹਿਗੁਰੂ ਹੈ, ਉਹਨੇ ਮਾਤਾ ਤੋਂ ਇਸ ਬਾਲਕ ਨੂੰ ਰੱਖ ਲਿਆ ਹੈ।
ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾ ਧਾਰਨ ਕੀਤੀ ਹੈ ਕਿ ਇਸ ਬਾਲਕ ਨੂੰ, ਪਾਪ ਸਾਹਿਬਜ਼ਾਦੇ ਨੂੰ ਮਾਤਾ ਤੋਂ ਬਚਾ ਲਿਆ ਹੈ।
ਨਾਨਕ ਨਾਮ ਜਪੈ ਸੋ ਜੀਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਉਹੀ ਅਸਲੀ ਜਿਉਂਦਾ, ਭਾਵ ਉਹਦਾ ਜੀਵਨ ਸਫਲ ਹੁੰਦਾ ਹੈ।
ਸਾਧ ਸੰਗ ਹਰ ਅੰਮ੍ਰਿਤ ਪੀਵੈ।
ਫਿਰ ਉਹ ਸਾਧ ਸੰਗਤ ਵਿੱਚ ਆ ਕੇ ਇੱਥੇ ਬੈਠ ਕੇ ਬਾਣੀ ਪੜ੍ਹਦਾ, ਸਿਮਰਨ ਕਰਦਾ ਹੈ ਤੇ ਨਾਮ ਬਾਣੀ ਦੇ ਕੀਰਤਨ ਕਥਾ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ।
ਗੌੜੀ ਮਹੱਲਾ ਪੰਜਵਾਂ। ਧਨ ਉਹ ਮਸਤਕ ਧਨ ਤੇਰੇ ਨੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਪਿਛਲਾ ਸ਼ਬਦ ਹੈ ਨਾ ਵੀ ਉਹ ਆਪਣੇ ਸਾਹਿਬਜ਼ਾਦੇ ਦੇ ਮਾਤਾ ਨਿਕਲਣ ਤੋਂ ਬਾਅਦ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਸੀ ਅਤੇ ਇਹਦੇ ਅੰਤਰੀ ਵਰਤ ਨੇਤਰ ਪ੍ਰਗਾਸ ਇਉਂ ਵੀ ਮਹਾਂਪੁਰ ਕਰਦੇ ਸਨ ਵੀ ਜਿਹੜੇ ਮਨ ਬੁੱਧੀ ਨੇਤਰਾਂ ਦੇ ਵਿੱਚ ਵਾਹਿਗੁਰੂ ਨੇ ਸਤਿਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਇਹ ਅੰਤਰੀ ਭਾਵ ਸੀ ਅਤੇ ਬਾਕੀ ਅਰਥ ਉਹੀ ਨੇ। ਹਜ਼ੂਰ ਅੱਗੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਨੂੰ ਜੀਵਨ ਦੇ ਵਿੱਚ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਨਾਲ ਜੁੜੋ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਨਾਮ ਬਿਨਾਂ ਕੈਸੇ ਸੁੱਖ ਲਈਏ, ਰਸਨਾ ਰਾਮ ਨਾਮ ਜਸ ਕਹੀਏ। ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪੋ ਅਤੇ ਨਾਲ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰੋ, ਨਾਮ ਤੋਂ ਬਿਨਾਂ ਕਿਵੇਂ ਸੁੱਖ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ। ਤੁਸੀਂ ਨਾਮ ਜਪੋ ਅਤੇ ਨਾਮ ਜਪ ਕੇ ਅਤੇ ਵਾਹਿਗੁਰੂ ਦਾ ਜਸ ਕਰਨ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਲੋਹਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਧਨ ਉਹ ਮਸਤਕ ਧਨ ਤੇਰੇ ਨੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧਨ ਉਹ ਮਸਤਕ, ਉਹ ਮਸਤਕ ਵੀ ਧਨ ਹੈ ਜਿਹੜਾ ਸਤਿਗੁਰੂ ਦੇ ਚਰਨਾਂ ਤੇ ਨਿਮਦਾ ਹੈ, ਧਨ ਤੇਰੇ ਨੇਤ। ਹਜ਼ੂਰ ਕਹਿੰਦੇ ਨੇ ਉਹ ਨੇਤਰ ਵੀ ਧਨ ਨੇ ਵੀ ਜਿਹੜੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਨੇ, ਅਥਵਾ ਧਨ ਉਹ ਮਸਤਕ, ਉਹ ਮੱਥਾ ਵੀ ਧਨਤਾ ਯੋਗ ਹੈ ਜਿਹੜਾ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਨੂੰ ਪਰਸਦਾ ਹੈ ਅਤੇ ਤਨ ਤੇਰੇ ਨੇਤ ਵੀ ਉਹ ਨੇਤਰ ਵੀ ਤਨ ਨੇ ਐ ਜੀਵੋ ਤੇਰੇ ਨੇਤਰ ਵੀ ਤਨ ਨੇ ਜਿਨ੍ਹਾਂ ਦੇ ਨਾਲ ਤੂੰ ਸਤਿਗੁਰੂ ਦੇ ਦੀਦਾਰ ਕਰਦਾ ਹੈ।
ਤਨ ਓਏ ਭਗਤ ਜਿਨ ਤੁਮ ਸੰਗ ਹੇਤ,
ਤਨ ਉਹ ਭਗਤ ਜਨ ਹਨ ਜਿਨ੍ਹਾਂ ਦਾ ਤੁਹਾਡੇ ਨਾਲ ਪ੍ਰੇਮ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ। ਤਨ ਉਹ ਮੱਥਾ ਹੈ ਹੇ ਵਾਹਿਗੁਰੂ ਜੋ ਤੇਰੇ ਚਰਨਾਂ ਤੇ ਝੁਕਦਾ ਹੈ, ਤਨ ਉਹ ਨੇਤਰ ਨੇ ਜੋ ਤੇਰੇ ਦੀਦਾਰ ਕਰਦੇ ਨੇ, ਤਨ ਉਹ ਮਹਾਂਪੁਰਖ ਨੇ ਜਿਨ੍ਹਾਂ ਦਾ ਤੁਹਾਡੇ ਨਾਲ ਪ੍ਰੇਮ ਹੈ।
ਨਾਮ ਬਿਨਾਂ ਕੈਸੇ ਸੁਖ ਲਹੀਐ, ਰਸਨਾ ਰਾਮ ਨਾਮ ਜਸ ਕਹੀਐ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਰਸਨਾ ਤੋਂ ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਦੇ ਜਸ ਨੂੰ ਹੀ ਉਚਾਰਨ ਕਰਨਾ ਚਾਹੀਦਾ ਹੈ। ਨਾਮ ਤੋਂ ਬਿਨਾਂ ਤੁਹਾਨੂੰ ਕਿਵੇਂ ਸੁੱਖ ਮਿਲ ਸਕਦਾ? ਨਹੀਂ ਮਿਲ ਸਕਦਾ, ਨਾਮ ਨਾਲ ਹੀ ਸੁੱਖ ਮਿਲਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਇਹ ਸੰਸਾਰਿਕ ਇਹੋ ਜਿਹਾ ਅਸੀਂ ਜੁਆਰੀ ਦਾ ਅਰਥ ਹੈ ਮਸ਼ਕਰਾ ਦਿਖਿਆ ਹੈ, ਚੁਸਤ ਚਲਾਕ ਦਿਖਿਆ ਹੈ, ਵੀ ਇਹ ਸੁੱਖ ਤਾਂ ਸਾਰੇ ਮੰਗਦਾ ਹੈ ਪਰ ਵਾਹਿਗੁਰੂ ਦੇ ਨਾਮ ਨੂੰ ਭੁਲਾਈ ਬੈਠਾ। ਦੱਸੋ ਸੁੱਖ ਤਾਂ ਨਾਮ ਦੇ ਨਾਲ ਮਿਲਣਾ ਅਤੇ ਹੁਣ ਨਾਮ ਇਹ ਜਪਦਾ ਨਹੀਂ ਪਾਲਦਾ ਸਾਰੇ ਸੁੱਖ ਮਿਲ ਜਾਣ, ਇਹਦੀ ਕਿਵੇਂ ਇੱਛਾ ਪੂਰੀ ਹੋ ਸਕਦੀ ਹੈ? ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਨਾਮ ਜਪੋ ਤੇ ਵਾਹਿਗੁਰੂ ਦਾ ਜਸ ਕਰੋ, ਇਹਦੇ ਨਾਲ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ।
ਤੈਨੂੰ ਉੱਪਰ ਜਾਈਐ ਕੁਰਬਾਨ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਭਾਈ ਅਸੀਂ ਉਹਨਾਂ ਮਹਾਂਪੁਰਖਾਂ ਤੋਂ ਕੁਰਬਾਨ ਜਾਂਦੇ ਹਾਂ।
ਨਾਨਕ ਜਿਨ ਜਪਿਆ ਨਿਰਬਾਨ,
ਭਾਈ ਜਿਨ੍ਹਾਂ ਨੇ ਉਸ ਨਿਰਬਾਨ ਨਿਰਬਾਨ ਪਦਵੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਹੈ, ਅਥਵਾ ਨਿਰਬਾਨ ਦਾ ਸਿੱਧਾ ਹੀ ਅਰਥ ਜੋ ਨਿਰਬਾਨ ਦੁੱਖਾਂ ਤੋਂ ਰਹਿਤ ਅਕਾਲ ਪੁਰਖ ਹੈ, ਆਨੰਦ ਸਰੂਪ, ਨਿਰਬਾਨ ਦਾ ਅਰਥ ਹੈ ਆਨੰਦ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਜਿਸ ਨੇ ਉਹਨਾਂ ਨੂੰ ਜਪਿਆ ਸੀ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ।
ਗੌੜੀ ਮਹੱਲਾ ਪੰਜਵਾਂ, ਤੂੰ ਹੈ ਮਸਲਤ ਤੂੰ ਹੈ ਨਾਲ।
ਰਹੋ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਕੋਈ ਮੁਸੀਬਤ ਪੈ ਜਾਵੇ ਤਾਂ ਉਸ ਵੇਲੇ ਆਦਮੀ ਨੂੰ ਕੀ ਕਰਨਾ ਚਾਹੀਦਾ ਹੈ? ਬਹੁਤ ਸਾਰੇ ਲੋਕ ਤਾਂ ਇਹ ਯਤਨ ਕਰਦੇ ਹਨ ਵੀ ਚਲੋ ਆਪਾਂ ਕੋਈ ਜਿਹੜੇ ਰਾਜਸੀ ਬੰਦੇ ਹੁੰਦੇ ਨੇ ਵੀ ਉਹਨਾਂ ਦੇ ਨਾਲ ਕੋਈ ਗੱਲਬਾਤ ਕਰੀਏ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਹੀਂ, ਮਾਨੋ ਕਿ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ। ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖਿਆ ਮੇਰੇ ਭਾਈ। ਰਹਾਓ ਹਜ਼ੂਰ ਕਹਿੰਦੇ ਐ ਮੇਰੇ ਭਰਾਵਾ, ਉਹ ਵਾਹਿਗੁਰੂ ਐਸਾ ਮਿੱਤਰ ਹੈ ਜਿਹੜਾ ਲੋਕ ਤੇ ਪ੍ਰਲੋਕ ਵਿੱਚ ਦੀਨ ਦੁਨੀਆਂ ਵਿੱਚ ਸਹਾਈ ਹੁੰਦਾ ਹੈ, ਤੇ ਆਪਣੇ ਦਾਸ ਦੀ ਪੈਜ ਦਾ ਅਰਥ ਹੈ ਇੱਜ਼ਤ ਤੇ ਵਡਿਆਈ ਵੀ ਰੱਖਦਾ ਹੈ। ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ, ਉਹਦੇ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ। ਲੋ ਹੁਣ ਆਰੰਭ ਤੋਂ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਹੈ ਮਸਲ ਤੂੰ ਹੈ ਨਾਲ। ਹੇ ਵਾਹਿਗੁਰੂ, ਸਾਡਾ ਤੇ ਮਸਲਤ ਦਾ ਅਰਥ ਹੈ ਮਸਲਤੀ, ਭਾਵ ਸਲਾਹ ਕਰਨ ਵਾਲਾ ਵੀ ਤੂੰ ਹੀ ਹੈ, ਤੂੰ ਹੀ ਸਾਡਾ ਮੰਤਰੀ ਹੈ, ਸਲਾਹਕਾਰ ਹੈ, ਤੂੰ ਹੈ ਨਾਲ ਤੇ ਤੂੰ ਹਮੇਸ਼ਾ ਸਾਡੇ ਨਾਲ ਵਸ ਰਿਹਾ ਹੈ।
ਤੂੰ ਹੈ ਰੱਖ ਹੈ ਸਾਰ ਸੰਭਾਲ।
ਹੇ ਵਾਹਿਗੁਰੂ ਪਰਮੇਸ਼ਰ ਜੀ, ਤੂੰ ਆਪ ਹੀ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ ਤੇ ਆਪ ਹੀ ਸਾਰਿਆਂ ਦੀ ਰਖਵਾਲੀ ਕਰਦਾ ਹੈ।
ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸਾ ਉਹ ਰਾਮ ਵਾਹਿਗੁਰੂ ਹੈ ਜਿਹੜਾ ਦੀਨ ਦੁਨੀ ਵਿੱਚ ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨ ਵਾਲਾ ਹੈ। ਦਾਸ ਕੀ ਪੈਜ ਰੱਖੈ ਮੇਰੇ ਭਾਈ, ਹੇ ਭਾਈ ਉਹ ਵਾਹਿਗੁਰੂ ਆਪਣੇ ਦਾਸਾਂ ਦੀ ਪੈਜ ਇੱਜ਼ਤ ਤੇ ਵਡਿਆਈ ਨੂੰ ਆਪ ਰੱਖਦਾ ਹੈ।
ਆ ਗਏ ਆਪ ਇਹੋ ਥਾਨ ਵਸ ਜਾ ਕੇ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਆ ਗਏ ਆਪ ਇਹੋ ਥਾਨ ਵਸ ਜਾ ਕੇ। ਇਹ ਥਾਨ ਦਾ ਅਰਥ ਹੈ ਇਹ ਮਾਤ ਲੋਕ, ਇਹ ਧਰਤੀ, ਇਹ ਅਸਥਾਨ ਜਿਸ ਵਾਹਿਗੁਰੂ ਦੇ ਹੱਥ ਵਸ ਹੈ। ਆ ਗਏ ਆਪ, ਅੱਗੇ ਪ੍ਰਲੋਕ ਦਾ ਮਾਲਕ ਵੀ ਉਹੀ ਵਾਹਿਗੁਰੂ ਪਰਮੇਸ਼ਰ ਆਪ ਹੈ।
ਆਠ ਪਹਿਰ ਮਨ ਹਰ ਕਉ ਜਾਪੈ,
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਸਾਡਾ ਤੇ ਮਨ ਅੱਠੇ ਪਹਿਰ ਉਸੇ ਵਾਹਿਗੁਰੂ ਪਰਮੇਸ਼ਰ ਨੂੰ ਜਪ ਰਿਹਾ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਇਉਂ ਮਹਾਂਪੁਰ ਇਕੱਠੇ ਪੈਰੀ ਵਾਹਿਗੁਰੂ ਦਾ ਨਾਮ ਜਪਦੇ ਹਨ।
ਪਤ ਪਰਵਾਨ ਸੱਚ ਨੀਸਾਨ ਜਾ ਕੋ ਆਪ ਕਰਹਿ ਫੁਰਮਾਨ।
ਇਹਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗੇਗਾ ਜਾਂ ਕੋ ਆਪ ਕਰਹਿ ਫੁਰਮਾਨ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੁਕਮ ਕਰ ਦਿੰਦਾ ਹੈ, ਉਹ ਹੁਕਮ ਕੀ ਹੈ? ਬਈ ਤੂੰ ਸੇਵਾ ਕਰਨੀ ਹੈ, ਤੂੰ ਸਿਮਰਨ ਕਰਨਾ ਹੈ, ਤੂੰ ਆ ਪਰਉਪਕਾਰ ਕਰਨਾ ਹੈ, ਤੂੰ ਆ ਡਿਊਟੀ ਕਰਨੀ ਹੈ। ਇਉਂ ਜਿਨ੍ਹਾਂ ਨੂੰ ਵਾਹਿਗੁਰੂ ਆਪ ਕੋਈ ਹੁਕਮ ਕਰ ਦਿੰਦਾ, ਕੋਈ ਡਿਊਟੀ ਲਾ ਦਿੰਦਾ ਹੈ, ਪਤ ਪ੍ਰਵਾਨ ਸੱਚ ਨਹੀਂ ਸਨ, ਅਤੇ ਜਿਹੜਾ ਉਸ ਡਿਊਟੀ ਨੂੰ ਵਜਾਉਂਦਾ ਹੈ, ਵਾਹਿਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ, ਸੱਚ ਨਹੀਂ ਸਨ, ਉਹਨੂੰ ਸੱਚੇ ਨਾਮ ਦਾ ਦਰਗਾਹੀ ਪ੍ਰਮਾਣ ਪੱਤਰ ਮਿਲ ਜਾਂਦਾ ਹੈ। ਅਤੇ ਪਤ ਪ੍ਰਵਾਨ ਉਹਦੀ ਪਤ ਵੀ ਦਰਗਾਹੇ ਪ੍ਰਵਾਨ ਹੋ ਜਾਂਦੀ ਹੈ।
ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸਮਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਦਾਤਾ ਹੈ, ਸਭ ਦਾਤਾਂ ਬਖਸ਼ਣ ਵਾਲਾ ਦਾਤਾਰ ਹੈ, ਅਤੇ ਆਪ ਹੀ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਵਤਗਾਰ ਹੈ। ਨਿਤ ਨਿਤ ਨਾਨਕ ਰਾਮ ਨਾਮ ਸੰਭਾਲ, ਹਜ਼ੂਰ ਕਹਿੰਦੇ ਨੇ ਭਾਈ ਮੈਂ ਤੇ ਨਿਤ ਨਿਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲਦਾ ਹਾਂ, ਤੇ ਭਾਈ ਤੁਸੀਂ ਵੀ ਉਹਦੇ ਨਾਮ ਨੂੰ ਚੇਤੇ ਕਰਿਆ ਕਰੋ।
ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਪਇਆ ਕਿਰਪਾਲ।
ਲਓ ਹੁਣ ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਜੋ ਲਾਭ ਪ੍ਰਾਪਤ ਹੋਏ ਨੇ ਸਤਿਗੁਰੂ ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਸਤਿਗੁਰ ਪੂਰਾ ਪਇਆ ਕਿਰਪਾਲ, ਵੀ ਪੂਰਾ ਸਤਿਗੁਰੂ ਹੁਣ ਸਾਡੇ 'ਤੇ ਕਿਰਪਾਲ ਹੋਇਆ, ਪੂਰਾ ਸਤਿਗੁਰੂ ਸਾਡੇ 'ਤੇ ਪ੍ਰਸੰਨ ਹੋਇਆ ਹੈ।
ਹਿਰਦੈ ਵਸਿਆ ਸਦਾ ਗੋਪਾਲ।
ਅਤੇ ਉਸਦਾ ਅੱਗੇ ਫਲ ਕੀ ਹੋਇਆ? ਜਦੋਂ ਪੂਰਾ ਸਤਿਗੁਰੂ ਤੁਹਾਡੇ 'ਤੇ ਕਿਰਪਾਲ ਹੋਇਆ, ਪ੍ਰਸੰਨ ਹੋਇਆ, ਉਹਦਾ ਫਲ ਕੀ ਹੋਇਆ? ਹਿਰਦੈ ਵਸਿਆ ਸਦਾ ਗੋਪਾਲ, ਵੀ ਸਾਡੇ ਹਿਰਦੇ ਵਿੱਚ ਉਹ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਪਰਮੇਸ਼ੁਰ ਹਮੇਸ਼ਾ ਲਈ ਵਸ ਗਿਆ, ਜਦੋਂ ਪੂਰਾ ਗੁਰੂ ਦਿਆਲ ਹੋਇਆ, ਉਹਦੀ ਕਿਰਪਾ ਦੇ ਨਾਲ ਵਾਹਿਗੁਰੂ ਸਾਡੇ ਹਿਰਦੇ ਵਿੱਚ ਹਮੇਸ਼ਾ ਲਈ ਵਸ ਗਿਆ।
ਰਾਮ ਰਵਤ ਸਦ ਹੀ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਰਾਮ ਰਵਤ, ਉਸ ਰਾਮ ਨੂੰ ਰਵਤ ਦਾ ਅਰਥ ਉਚਾਰਨ ਕਰਦਿਆਂ ਹੋਇਆ, ਰਾਮ ਰਾਮ ਉਚਾਰਨ ਕਰਦਿਆਂ ਹੋਇਆ, ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆ ਸਦ ਹੀ ਸੁਖ ਪਾਇਆ, ਅਸੀਂ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ।
ਦਇਆ ਕਰੀ ਪੂਰਨ ਹਰ ਰਾਇਆ।
ਸਾਡੇ 'ਤੇ ਉਸ ਪਾਤਸ਼ਾਹ ਪਰਮੇਸ਼ਰ ਨੇ ਆਪ ਮਾਇਆ ਦਾ ਅਰਥ ਹੈ ਮਿਹਰ ਕੀਤੀ ਹੈ, ਉਸ ਪੂਰਨ ਪਾਤਸ਼ਾਹ ਪਰਮੇਸ਼ਰ ਨੇ ਸਾਡੇ 'ਤੇ ਮਿਹਰ ਕੀਤੀ ਹੈ, ਉਹਦੀ ਕਿਰਪਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ
ਕਹੋ ਨਾਨਕ ਜਾ ਕੇ ਪੂਰੇ ਭਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ,
ਹਰ ਹਰ ਨਾਮ ਅਸਥਿਰ ਸੁਹਾਗ,
ਤੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਨਾਮ ਦਾ ਸਦਕਾ ਅਸਥਿਰ ਸੁਹਾਗ, ਉਹਨੂੰ ਅਟਲ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਅਟਲ ਸੁਹਾਗ ਤੋਂ ਮੁਰਾਦ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਣਾ। ਉਸ ਵਾਹਿਗੁਰੂ ਦਾ ਮਿਲਾਪ ਐਸਾ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਜਦੋਂ ਇੱਕ ਵਾਰੀ ਵਾਹਿਗੁਰੂ ਕਿਸੇ ਆਪਣੇ ਪਿਆਰੇ ਸੰਤ ਮਹਾਂਪੁਰਖ ਨੂੰ ਮਿਲ ਜਾਂਦਾ, ਉਹਨੂੰ ਛੱਡ ਕੇ ਨਹੀਂ ਜਾਂਦਾ। ਇਹ ਹੈ ਅਸਰ ਸੁਹਾਗ, ਇਹ ਅਟਲ ਸੁਹਾਗ ਵੀ ਉਸੇ ਨੂੰ ਪ੍ਰਾਪਤ ਹੁੰਦਾ ਹੈ।
ਗੌੜੀ ਮਹੱਲਾ ਪੰਜਵਾਂ ਧੋਤੀ ਖੋਲ ਵਿਛਾਏ ਹੇਠ।
ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਸ਼ਬਦ ਕਿਸੇ ਵਿਸ਼ੇਸ਼ ਘਟਨਾ ਨੂੰ ਲੈ ਕੇ ਉਚਾਰਨ ਕੀਤਾ ਹੈ। ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਕੋਈ ਬ੍ਰਾਹਮਣ ਰਹਿੰਦਾ ਸੀ ਅਤੇ ਬੜਾ ਲਾਲਚੀ ਸੁਭਾਅ ਦਾ ਸੀ, ਔਰ ਉਹ ਜਦੋਂ ਕਿਸੇ ਲੋਕਾਂ ਦੇ ਘਰ ਕੋਈ ਪੁੱਤਰ ਪੈਦਾ ਹੁੰਦਾ ਜਾਂ ਵਿਆਹ ਹੁੰਦਾ, ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ, ਔਰ ਉਹ ਉੱਥੇ ਚਲਿਆ ਜਾਂਦਾ, ਔਰ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਇੰਨੇ ਰੁਪਏ ਦਿਓ ਅਤੇ ਨਾਲ ਮੈਨੂੰ ਬਸਰ ਦਿਓ, ਅਤੇ ਇਸ ਢੰਗ ਦੇ ਨਾਲ ਤੁਸੀਂ ਮੇਰੀ ਇਹ ਜਿਹੜੀ ਦਕਸ਼ਣਾ ਦਿਓ ਅਤੇ ਫਿਰ ਮੈਂ ਤੁਹਾਨੂੰ ਅਸੀਸ ਦੇਵਾਂਗਾ। ਅਤੇ ਜੇ ਕੋਈ ਨਾ ਉਸਦੀ ਇੱਛਾ ਪੂਰੀ ਕਰੇ ਤਾਂ ਫਿਰ ਉਹਦਾ ਕੰਮ ਕੀ ਸੀ? ਅਤੇ ਉਹਦੇ ਕੋਲ ਇੱਕ ਛੁਰੀ ਹੁੰਦੀ ਸੀ, ਉਹਨੇ ਉਹ ਛੁਰੀ ਕੱਢ ਲੈਣੀ ਅਤੇ ਕਹਿੰਦਾ ਜਾਂ ਤਾਂ ਦੇ ਦਿਓ, ਨਹੀਂ ਕਹਿੰਦਾ ਮੈਂ ਮਾਰਦਾ ਆਪਦੇ ਢਿੱਡ ਵਿੱਚ, ਅਤੇ ਮੈਂ ਤੁਹਾਡੇ ਸਿਰ ਚੜ੍ਹ ਕੇ ਮਰਾਂਗਾ। ਇਸ ਢੰਗ ਦੇ ਨਾਲ ਉਹ ਜਿਹੜਾ ਬ੍ਰਾਹਮਣ ਸੀ ਅਤੇ ਉਹ ਦਾਨ ਲੈਂਦਾ ਸੀ, ਧੱਕੇ ਨਾਲ ਦਾਨ ਲੈਂਦਾ ਸੀ, ਅਤੇ ਫਿਰ ਉਹ ਜਦੋਂ ਖਾਂਦਾ ਸੀ ਤਾਂ ਉਸ ਵੇਲੇ ਵੀ ਪਰਵਾਹ ਨਹੀਂ ਸੀ ਕਰਦਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਅਤੇ ਬ੍ਰਾਹਮਣ ਉਸ ਵੇਲੇ ਵੀ ਆਇਆ ਅਤੇ ਇਸਨੇ ਆ ਕੇ ਦਕਸ਼ਣਾ ਮੰਗੀ, ਇਸ ਨੂੰ ਦੇ ਦਿੱਤੀ ਗਈ। ਫਿਰ ਇਹਦੇ ਮਨ ਦੇ ਵਿੱਚ ਲਾਲਚ ਆਇਆ ਅਤੇ ਕਹਿਣ ਲੱਗਾ, ਨਹੀਂ ਮਹਾਰਾਜ ਮੈਂ ਤਾਂ ਹੋਰ ਲੈਣੀ ਹੈ। ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਇਹ ਤਾਂ ਕੰਮ ਤੇਰੇ ਵਾਸਤੇ ਠੀਕ ਨਹੀਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਸ ਲਾਲਚੀ ਬ੍ਰਾਹਮਣ ਦੇ ਪ੍ਰਥਾਏ, ਉਸ ਪਖੰਡੀ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ, ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਤੇ ਆਈਐ। ਰਹਾਓ ਇਹ ਅਸਧਾਂਤ ਰੂਪ ਪੰਕਤੀਆਂ, ਭਈ ਬਿਨਾਂ ਚੰਗੀ ਕਰਤੂਤ ਕਰਨੀ ਤੋਂ, ਬਿਨਾਂ ਕਿਸੇ ਚੰਗੀ ਕਰਨੀ ਤੋਂ, ਬਿਨਾਂ ਕਿਸੇ ਚੰਗੀ ਕਰਤੂਤ ਤੋਂ ਕਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਹਾਂ ਜੇ ਮੁਕਤੀ ਰੂਪੀ ਪਦਾਰਥ ਨੂੰ ਪ੍ਰਾਪਤ ਕਰਨਾ ਲੋੜਦਾ, ਨਾਮ ਤੇ ਆਈਆ, ਫਿਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਤੇ ਤੂੰ ਸਿਮਰਨ ਤੇ ਕਰਦਾ ਨਹੀਂ, ਮਾਇਆ ਦੇ ਪਿੱਛੇ ਲੱਗਿਆ ਹੋਇਆ ਤੇ ਲੋਕਾਂ ਦੇ ਘਰ ਜਾ ਜਾ ਕੇ ਉਹਨਾਂ ਨੂੰ ਡਰਾ ਡਰਾ ਕੇ ਤੂੰ ਮਾਇਆ ਬਟੋਰਦਾ, ਇਹ ਤੇਰੇ ਵਾਸਤੇ ਗੱਲ ਠੀਕ ਨਹੀਂ ਹੈ। ਲੋ ਹੁਣ ਆਰੰਭ ਤੋਂ ਜੋ ਕੁਛ ਉਹ ਕਰਦਾ ਸੀ ਨਾ ਪੰਡਿਤ, ਉਹਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਸਵੀਰ ਖਿੱਚ ਰਹੇ ਹਨ। ਸੰਗਤਾਂ ਇਹਦੀ ਵਿਚਾਰ ਸੁਣੋ।
ਧੋਤੀ ਖੋਲ ਵਿਛਾਏ ਹੇਠ,
ਜਦੋਂ ਇਹ ਪੰਡਿਤ ਕਿਸੇ ਦੇ ਘਰ ਜਾਂਦਾ ਨਾ ਤੇ ਇਹਦੇ ਉਹ ਧੋਤੀ ਤਾਂ ਆਮ ਪੰਡਿਤ ਬੰਨਦੇ ਸੀਗੇ, ਇਹਨੇ ਧੋਤੀ ਖੋਲ੍ਹ ਕੇ ਉਹਨੂੰ ਹੇਠਾਂ ਵਿਛਾ ਲੈਣਾ ਔਰ ਉਹਦੇ ਉੱਤੇ ਬੈਠ ਜਾਣਾ ਅਤੇ ਕਹਿੰਦਾ ਵੀ ਲਿਆਓ ਮੇਰੇ ਵਾਸਤੇ, ਪਹਿਲਾਂ ਛਕਣ ਵਾਸਤੇ ਲਿਆਓ ਤੇ ਫਿਰ ਭੇਟਾ ਪੂਜਾ ਵਾਸਤੇ ਜੋ ਮਰਜ਼ੀ ਲੈ ਕੇ ਆਓ।
ਗਰ ਤਪ ਵਾਂਗੂ ਲਾਹੇ ਪੇਟ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਖੰਡੀ ਨੂੰ ਕਹਿੰਦੇ ਨੇ, ਤੂੰ ਜਿਹੜੇ ਘਰ ਵੀ ਜਾਣਾ ਧੋਤੀ ਖੋਲ੍ਹ ਕੇ ਹੇਠਾਂ ਵਿਛਾ ਲੈਣਾ ਅਤੇ ਗਰ ਤਪ ਵਾਂਗੂ ਲਾਹੇ ਪੇਟ, ਫਿਰ ਜਿਹੜਾ ਆਉਂਦਾ ਤੇ ਬਸ ਉਹੀ ਖਾਈ ਤੁਰਿਆ ਜਾਂਦਾ। ਗਧੇ ਵਾਂਗੂ, ਗਰਦ ਪਦਾਰਥ ਹੈ ਗਧਾ, ਜਿਵੇਂ ਗਧਾ ਰਾਜਦਾ ਨਹੀਂ ਨਾ ਹੈ, ਸਾਰਾ ਦਿਨ ਹੀ ਖਾਈ ਜਾਂਦਾ ਚਰੀ ਜਾਂਦਾ ਹੈ, ਗਰਦ ਪਵਾਂਗੂ ਲਾਹੇ ਪੇਟ, ਵੀ ਤੂੰ ਵੀ ਗਧੇ ਵਾਂਗੂ ਜੋ ਵੀ ਕੁਛ ਮਿਲਦਾ ਉਹਨੂੰ ਪੇਟ ਵਿੱਚ ਲਾਹੀ ਤੁਰਿਆ ਜਾਂਦਾ, ਭਾਵ ਜੋ ਮਿਲਦਾ ਉਹਨੂੰ ਸ਼ਕੀ ਤੁਰਿਆ ਜਾਂਦਾ ਹੈ।
ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਤੇ ਆਈਐ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਬਿਨਾਂ ਨੇਕ ਕਰਨੀ ਤੋਂ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਜੇ ਮੁਕਤੀ ਰੂਪੀ ਪਦਾਰਥ ਪ੍ਰਾਪਤ ਕਰਨਾ ਵਾਹਿਗੁਰੂ ਦੇ ਨਾਮ ਨੂੰ ਤੇ ਆ, ਤੇ ਨਾਮ ਤੇ ਆ ਕੇ ਤੈਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਪੂਜਾ ਤਿਲਕ ਕਰਤ ਇਸ਼ਨਾਨਾ,
ਰਹਾਓ ਵਿਸਰਾਮ ਦੇ ਕੇ ਹੁਣ ਉਹ ਪੰਡਿਤ ਪੂਜਾ ਵੀ ਕਰਦਾ ਸੀ, ਤਿਲਕ ਵੀ ਲਾਉਂਦਾ ਸੀ ਤੇ ਇਸ਼ਨਾਨ ਵੀ ਕਰਦਾ ਸੀ। ਹੈ ਤੇ ਧਰਮ ਦੇ ਕੰਮ ਪੂਜਾ ਕਰਨੀ, ਤਿਲਕ ਲਾਉਣਾ, ਇਸ਼ਨਾਨ ਕਰਨਾ, ਪਰ ਦੂਜੇ ਪਾਸੇ ਕੀ ਕਰਦਾ ਸੀ ਉਹਦੇ ਬਾਰੇ ਵੀ ਸਤਿਗੁਰੂ ਦੱਸ ਰਹੇ ਹਨ।
ਛੁਰੀ ਕਾਢ ਲੇਵੈ ਹੱਥ ਦਾਨਾ,
ਕਹਿੰਦੇ ਭਾਈ ਜਦੋਂ ਤੂੰ ਕਿਸੇ ਦੇ ਘਰ ਜਾਂਦਾ ਸੀ ਤੇ ਫਿਰ ਉਹ ਛੁਰੀ ਕੱਢ ਲੈਂਦਾ ਸੀ ਤੇ ਛੁਰੀ ਕੱਢ ਕੇ ਤੇ ਫਿਰ ਹੱਥ ਵਿੱਚ ਦਾਨ ਲੈਂਦਾ ਸੀ, ਕਹਿੰਦਾ ਨਹੀਂ ਤਾਂ ਦੇ ਦਿਓ, ਕਹਿੰਦਾ ਨਹੀਂ ਮੈਂ ਛੁਰੀ ਮਾਰ ਕੇ ਮਰ ਜਾਵਾਂਗਾ, ਤੁਹਾਡੇ ਸਿਰ ਇਹ ਕਤਲ ਦਾ ਕੇਸ ਪੈ ਜਾਵੇਗਾ। ਇਉਂ ਛੁਰੀ ਕੱਢ ਕੇ ਡਰਾਵੇ ਦੇ ਕੇ ਧੱਕੇ ਦੇ ਨਾਲ ਲੋਕਾਂ ਦੇ ਪਾਸੋਂ ਦਾਨ ਲੈਣਾ।
ਵੇਦ ਪੜ੍ਹੈ ਮੁਖ ਮੀਠੀ ਬਾਣੀ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਊਂ ਤਾਂ ਵੇਦ ਨੂੰ ਵੀ ਪੜ੍ਹਦਾ ਹੈ ਤੇ ਮੁਖ ਮਿੱਠੀ ਬਾਣੀ, ਮੁਖੋਂ ਬੜੀ ਮਿੱਠੀ ਬਾਣੀ ਵੀ ਬੋਲਦਾ ਹੈ, ਕਿਉਂਕਿ ਹੁਣ ਕਹਿਣੀ ਤੇ ਕਰਨੀ ਜੇ ਤਾਂ ਇੱਕ ਹੋਵੇ ਫਿਰ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ, ਪਰ ਜੇ ਹੁਣ ਲੋਕਾਂ ਨੂੰ ਤਾਂ ਉਪਦੇਸ਼ ਹੋਰ ਦੇਵੇ ਤੇ ਆਪ ਕੁਛ ਹੋਰ ਕਰੀ ਜਾਵੇ ਫਿਰ ਨਹੀਂ ਨਾ ਗੱਲ ਬਣਦੀ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ, ਫਿਰ ਉਹ ਗੱਲ ਹੁੰਦੀ ਹੈ। ਅਤੇ ਦੂਜਾ ਇਹਦਾ ਅਰਥ ਛੁਰੀ ਕਾਢ ਲੇਵੈ ਹੱਥ ਦਾ ਨਾ, ਇਹਦਾ ਅਰਥ ਕੁਛ ਅਜੋਕੇ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਵੀ ਛੁਰੀ ਕਾਢ, ਛੁਰੀ ਤੋਂ ਭਾਵ ਹੈ ਤੂੰ ਆਪਣੀ ਪੱਤਰੀ ਕੱਢ ਲੈਣਾ ਅਤੇ ਪੱਤਰੀ ਕੱਢ ਕੇ ਅਤੇ ਲੋਕਾਂ ਨੂੰ ਕਹਿਣਾ, ਲਓ ਵੀ ਤੁਹਾਡੇ ਦੇ ਤਾਂ ਸਾੜ ਸਤੀ ਆਈ ਹੋਈ ਹੈ ਅਤੇ ਤੁਸੀਂ ਹੁਣ ਮੈਨੂੰ ਪੁੰਨ ਦਾਨ ਦਿਓ, ਇੰਨਾ ਧਨ ਦਿਓ ਅਤੇ ਇੰਨਾ ਪਦਾਰਥ ਦਿਓ, ਇੰਨੇ ਕੱਪੜੇ ਦਿਓ, ਅਤੇ ਫਿਰ ਮੈਂ ਤੁਹਾਡੇ ਲਈ ਕੁਝ ਨਾ ਕੁਝ ਪੂਜਾ ਪਾਠ ਕਰਾਂਗਾ, ਤੁਹਾਡੀ ਸਾੜ ਸਤੀ ਟਲ ਜਾਵੇਗੀ। ਇਸ ਤਰ੍ਹਾਂ ਛੁਰੀ ਕਾਢ ਦਾ ਅਰਥ ਉਹਨਾਂ ਨੇ ਇਹ ਵੀ ਲਿਆ ਹੈ ਵੀ ਉਹ ਪੱਤਰੀ ਕੱਢ ਕੇ, ਉਹ ਵੀ ਜੀਵ ਹਿੰਸਾ ਨੂੰ ਕਰਨ ਵਾਸਤੇ ਹੀ ਹੈ ਨਾ, ਵੀ ਤੂੰ ਛੁਰੀ ਕੱਢ ਕੇ ਜਾਂ ਪ੍ਰਤੱਖ ਵੀ ਉਹ ਛੁਰੀ ਕੱਢ ਕੇ ਲੈਂਦਾ ਸੀ ਜਾਂ ਉਹ ਪੱਤਰੀ ਰੂਪ ਛੁਰੀ ਕੱਢ ਕੇ ਅਤੇ ਤੂੰ ਲੋਕਾਂ ਦੇ ਪਾਸੋਂ ਦਾਨ ਲੈਂਦਾ, ਵੇਦ ਪੜੇ ਵੇਦ ਨੂੰ ਵੀ ਪੜਦਾ, ਮੁਖੋ ਮਿੱਠੀ ਬਾਣੀ ਵੀ ਬੋਲਦਾ ਹੈ।
ਜੀਆਂ ਕੋਹਤ ਨਾ ਸੰਗੈ ਪ੍ਰਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀਵਾਂ ਨੂੰ ਕੌਣ ਲੱਗਿਆ ਤੇ ਤੂੰ ਭੋਰਾ ਵੀ ਨੀ ਸੰਗ ਸ਼ਰਮ ਮੰਦਾ। ਭਾਵ ਜਦੋਂ ਲੋਕਾਂ ਦੇ ਘਰ ਜਾ ਕੇ ਧੱਕੇ ਦੇ ਨਾਲ ਡਰਾਬੇ ਦੇ ਕੇ ਤੂੰ ਦਾਨ ਲੈਣਾ, ਇਹ ਜੀਵਾਂ ਨੂੰ ਕੌਣ ਵਾਲੀ ਗੱਲ ਹੈ? ਤੇ ਜੀਵਾਂ ਨੂੰ ਕੌਣ ਵੇੜੇ ਗਰੀਬਾਂ ਦੇ ਘਰੋਂ ਜਦੋਂ ਤੂੰ ਜਾ ਕੇ ਮਾਲ ਲੁੱਟਦਾ, ਲੋਭ ਸਿਨੇ ਦੀ ਕਮਾਈ ਨੂੰ ਬਟੋਰਦਾ ਤੇ ਉਹਨਾਂ ਜੀਵਾਂ ਨੂੰ ਮਾਰਦਾ, ਤੇ ਉਸ ਵੇਲੇ ਦਾ ਤੈਨੂੰ ਭੋਰਾ ਵੀ ਸ਼ਰਮ ਨਹੀਂ ਆਉਂਦੀ? ਐਸਾ ਨਿਰਲੱਜ ਹੋਇਆ ਫਿਰਦਾ। ਜੀਆਂ ਕੋਹ ਤਨਾ ਸੰਗਿਆ ਪ੍ਰਾਣੀ, ਇਹ ਪ੍ਰਾਣਾ ਤਾਰੀ ਜੀਵ, ਤੂੰ ਜੀਵਾਂ ਨੂੰ ਕੌਣ ਵੇਲੇ ਤਾਂ ਸ਼ਰਮ ਨਹੀਂ ਮੰਨਦਾ? ਊ ਵੇਦ ਵੀ ਪੜ੍ਹਦਾ ਤੇ ਮੁਖੋਂ ਮਿੱਠੀ ਬਾਣੀ ਵੀ ਬੋਲਦਾ।
ਕਹ ਨਾਨਕ ਜਿਸ ਕਿਰਪਾ ਧਾਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਧਾਰਨ ਕਰਦਾ ਹੈ, ਜਿਸ ਉੱਤੇ ਮੇਰਾ ਪ੍ਰਭੂ ਪ੍ਰਸੰਨ ਹੁੰਦਾ ਹੈ, ਜਿਸ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾ ਧਾਰਨ ਕਰਦਾ ਹੈ,
ਹਿਰਦਾ ਸੁਧ ਬ੍ਰਹਮ ਵਿਚਾਰ,
ਤੇ ਭਾਈ ਫਿਰ ਉਹ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਦੀ ਵਿਚਾਰ ਕਰਕੇ ਹਿਰਦਾ ਸ਼ੁੱਧ, ਫਿਰ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ, ਉਹਦੇ ਮਨ ਦੇ ਵਿੱਚੋਂ ਪਾਪ ਤੇ ਲੋਭ ਆਦਿਕ ਵਿਕਾਰ ਨਿਕਲ ਜਾਂਦੇ ਨੇ, ਤੇ ਜਿਸਦਾ ਭਾਈ ਹਿਰਦਾ ਸ਼ੁੱਧ ਹੋ ਜਾਵੇ ਬ੍ਰਹਮ ਦੀ ਵਿਚਾਰ ਕਰਕੇ, ਤੇ ਫਿਰ ਉਹੀ ਭਾਈ ਅਸਲੀ ਬ੍ਰਾਹਮਣ ਸਦਵਾ ਸਕਦਾ ਹੈ, ਉਹੀ ਦਾਨ ਤੇ ਦਸ਼ਨਾ ਲੈਣ ਦਾ ਅਧਿਕਾਰੀ ਬਣ ਸਕਦਾ ਹੈ, ਜਿਹੜਾ ਤੇਰੇ ਵਰਗਾ ਪਖੰਡੀ ਹੈ ਉੱਤੋਂ ਧਰਮੀ ਬਣ ਬਣ ਕੇ ਵਿਖਾਉਂਦਾ ਹੈ, ਤੇ ਅੰਦਰੋਂ ਲੋਕਾਂ ਨੂੰ ਡਰਾ ਡਰਾ ਕੇ ਤੇ ਕਈ ਤਰ੍ਹਾਂ ਦੇ ਪਖੰਡ ਕਰਕੇ ਲੁੱਟਦਾ ਸੁੱਟਦਾ ਹੈ, ਵੀ ਅਸੀਂ ਉਹਨੂੰ ਕਦੀ ਬ੍ਰਾਹਮਣ ਨਹੀਂ ਕਹਿ ਸਕਦੇ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਖੰਡੀ ਬ੍ਰਾਹਮਣ ਦੇ ਪਰਥਾਂ ਇਹ ਸ਼ਬਦ ਉਚਾਰਨ ਕੀਤਾ ਹੈ, ਵੀ ਜਿਹੜਾ ਕਈ ਤਰ੍ਹਾਂ ਦੇ ਪਖੰਡ ਕਰਕੇ ਕਈ ਤਰ੍ਹਾਂ ਦੇ ਡਰਾਮੇ ਰਚ ਰਚ ਕੇ ਲੋਕਾਂ ਨੂੰ ਲੁੱਟਦਾ ਸੁੱਟਦਾ ਸੀ, ਅਤੇ ਉਹਨੂੰ ਪਖੰਡ ਛੱਡਣ ਦੀ ਸਿੱਖਿਆ ਦਿੱਤੀ ਹੈ, ਅਤੇ ਨਾਲ ਹਿਰਦਾ ਸ਼ੁੱਧ ਬ੍ਰਹਮ ਵਿਚਾਰਿਆ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸੁਧ ਬ੍ਰਹਮ ਵਿਚਾਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।